गुरु नानक अंगद गुरु अमरदास पद बंद रामदास अर्जन गुरु बार श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिस मह अमृत ज्ञान है माणिक भगत विराग गुरु ग्रंथ साहिब उद्धत बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह विघ्न विनाशन सोए एकंकारा सतगुरु तेह प्रसाद सच होए वाहे गुरु जी की फतेह विघ्न विनाशन सोए
सतनाम श्री वाहेगुरु साहिब जी केतक चिर पुन बीतत पयो पोतरा तृत्य बोहर निपजयो अरजानी तह नाम बखाना पूरब सतगुर भगत महाना केतक चिर पुन बीतत पयो
वाहेगुरु जी का खालसा वाहेगुरु जी की फतेह। साहिब आलम ज्ञान स्वरूप चवर छतर तखत दे मालिक जुग जुग अटल तन तन आदि सतगुरु श्री गुरु ग्रंथ साहिब महाराज जियां दी अपार बख्शिश हो रही है। संध्या समय दे सुंदर दीवान सज रहे ने सजे हुए दीवाना अंदर गुरु शब्द दिया नेमी प्रेमी गुरसिख संगतां ने हाजरी भरदियां होया अमृतमई बाणी दा नितनेम ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੁਣ ਸਾਖੀ ਮਨ ਜਪ ਪਿਆਰ ਦੇ ਮਹਾਂਵਾਕਾਂ ਅਨੁਸਾਰ ਜੋ ਇਸ ਅਸਥਾਨ ਤੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਮਹਾਨ ਬਖਸ਼ਿਸ਼ ਸਦਕਾ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਹੈ। ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਕੌਤਕਾਂ ਨੂੰ ਸਰਵਣ ਕਰਨ ਲਈ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਸਨਮੁੱਖ ਸੰਗਤ ਰੂਪ ਵਿੱਚ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀਆਂ ਦੇ ਮਹਾਨ ਜੀਵਨ, ਸਤਿਗੁਰੂ ਪਾਤਸ਼ਾਹ ਜੀਆਂ ਦੇ ਹਜ਼ੂਰੀ ਨਿਕਟਵਰਤੀ ਗੁਰਸਿੱਖਾਂ ਦੇ ਜੀਵਨ ਇਸ ਮਹਾਨ ਗ੍ਰੰਥ ਵਿੱਚੋਂ ਆਪਾਂ ਸਰਵਣ ਕਰਦੇ ਹਾਂ, ਜਿਸ ਨੂੰ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਚੂੜਾਮਣ ਉਹਨਾਂ ਨੇ ਕਲਗੀਧਰ ਮਹਾਰਾਜ ਜੀਆਂ ਦੀ ਬਖਸ਼ਿਸ਼ ਪਾ ਕੇ ਲਿਖਿਆ ਹੈ। ਔਰ ਇਸ ਮਹਾਨ ਰਚਨਾ ਦਾ ਨਾਮ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼। ਇਸ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਪਹਿਲੀ ਰਾਸ ਵਿੱਚੋਂ 59 ਨੰਬਰ ਪ੍ਰਸੰਗ 59 ਨੰਬਰ ਅਧਿਆਇ ਆਪਾਂ ਸਰਵਣ ਕਰ ਰਹੇ ਹਾਂ, ਜਿਸ ਵਿੱਚ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਕੌਤਕ ਔਰ ਸਤਿਗੁਰਾਂ ਦੀਆਂ ਅਨੰਤ ਬਖਸ਼ਿਸ਼ਾਂ ਦਾ ਗਿਆਨ ਸਾਨੂੰ ਭਲੀ ਪ੍ਰਕਾਰ ਪ੍ਰਾਪਤ ਹੋ ਰਹੀ ਹੈ। ਚੱਲ ਰਹੇ ਪ੍ਰਸੰਗ ਦੌਰਾਨ ਪਿਛਲੇ ਸਮੇਂ 'ਚ ਆਪਾਂ ਸਰਵਣ ਕਰ ਚੁੱਕੇ ਹਾਂ ਕਿ ਇੱਕ ਬਹੁਤ ਹੀ ਕਠਿਨ ਘਾਲਣਾ ਨੂੰ ਬੜੀ ਯੋਗ ਸਾਧਨਾ ਨੂੰ ਕਰਨ ਵਾਲਾ ਰਿੱਧੀਆਂ ਸਿੱਧੀਆਂ ਵਿੱਚ ਪੂਰਾ ਇੱਕ ਜੋਗੀ ਸਤਿਗੁਰਾਂ ਦੇ ਚਰਨਾਂ 'ਚ ਆਇਆ ਔਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਂ ਬੜੀ ਸਾਧਨਾ ਕੀਤੀ ਹੈ, ਬੜੇ ਯੋਗ ਆਸਣ ਲਾਏ ਨੇ, ਭਾਵੇਂ ਰਿੱਧੀਆਂ ਸਿੱਧੀਆਂ ਹਾਸਲ ਹੋ ਗਈਆਂ ਪਰ ਮਨ ਦੀ ਇਕਾਗਰਤਾ ਨਹੀਂ, ਆਨੰਦ ਦੀ ਅਵਸਥਾ ਪ੍ਰਾਪਤ ਨਹੀਂ ਹੋਈ। ਸਤਿਗੁਰੂ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਉਸਨੂੰ ਸਰੀਰ ਤਿਆਗਣ ਵਾਸਤੇ ਕਿਹਾ ਔਰ ਅਗਲਾ ਜਨਮ ਸਤਿਗੁਰਾਂ ਦੇ ਗ੍ਰਹਿ ਵਿਖੇ ਉਸ ਜੋਗੀ ਨੇ ਲਿਆ ਜੋ ਸਤਿਗੁਰੂ ਪਾਤਸ਼ਾਹ ਜੀਆਂ ਦਾ ਪੋਤਰਾ ਹੈ, ਜਿਸਦਾ ਨਾਮ ਸਤਿਗੁਰਾਂ ਨੇ ਆਨੰਦ ਰੱਖਿਆ ਹੈ। ਔਰ ਉਸ ਸਮੇਂ ਸਤਿਗੁਰਾਂ ਨੇ ਸ਼੍ਰੀ ਆਨੰਦ ਸਾਹਿਬ ਦੀਆਂ ਦੀ ਅੰਮ੍ਰਿਤ ਬਾਣੀ ਦਾ ਉਚਾਰਨ ਵੀ ਕੀਤਾ ਹੈ। ਇਸ ਤਰ੍ਹਾਂ ਇਸ ਪ੍ਰਸੰਗ ਵਿੱਚ ਇੱਕ ਤਾਂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਆਪਾਂ ਸਰਵਣ ਕਰ ਰਹੇ ਹਾਂ ਔਰ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਜੋ ਪਰਿਵਾਰ ਹੈ, ਸਤਿਗੁਰਾਂ ਜੀ ਕੁੱਲ ਹੈ, ਸਤਿਗੁਰਾਂ ਦੇ ਜੋ ਪੁੱਤਰ ਤੇ ਪੋਤਰੇ ਹਨ ਉਹ ਕੌਣ ਹਨ, ਜੋ ਸਤਿਗੁਰਾਂ ਦਾ ਸੰਸਾਰਿਕ ਜੀਵਨ ਹੈ, ਜੋ ਸਤਿਗੁਰਾਂ ਦੇ ਸੰਬੰਧੀ ਨੇ, ਜੋ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਹੈ, ਉਹਦੀ ਜਾਣਕਾਰੀ ਵੀ ਸਾਨੂੰ ਨਾਲੋਂ ਨਾਲ ਪ੍ਰਾਪਤ ਹੋ ਰਹੀ ਹੈ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਦੋ ਪੁੱਤਰ ਹਨ, ਬਾਬਾ ਮੋਹਨ ਜੀ ਔਰ ਬਾਬਾ ਮੋਹਰੀ ਜੀ, ਔਰ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਨੇ ਜਨਮ ਲਿਆ ਹੈ। ਪਹਿਲੇ ਪੁੱਤਰ ਦਾ ਨਾਮ ਹੈ ਅਰਥਮਲ, ਦੂਸਰੇ ਦਾ ਨਾਮ ਸਤਿਗੁਰਾਂ ਨੇ ਆਪ ਰੱਖਿਆ ਹੈ ਆਨੰਦ। ਇਸ ਤੋਂ ਅੱਗੇ ਸਤਿਗੁਰਾਂ ਦੇ ਅਗਰੇ ਵਿਖੇ ਇੱਕ ਤੀਸਰੇ ਪੋਤਰੇ ਦਾ ਜਨਮ ਹੁੰਦਾ ਹੈ। ਸਤਿਗੁਰੂ ਜੀ ਜਿਸ ਤਰ੍ਹਾਂ ਕਿਰਪਾ ਕਰਦੇ ਨੇ, ਕਲਾ ਵਰਤਾਉਂਦੇ ਨੇ ਇਸ ਅਧਿਆਏ ਵਿੱਚ, ਇਸ ਪ੍ਰਸੰਗ ਵਿੱਚ, ਸਤਿਗੁਰੂ ਪਾਤਸ਼ਾਹ ਜੀਆਂ ਦੇ ਸਨਮੁਖ ਹਾਜ਼ਰੀ ਭਰਦਿਆਂ ਮਨ ਚਿੱਤ ਵਿਰਤੀਆਂ ਦੀ ਇਕਾਗਰਤਾ ਨਾਲ ਇਸ ਅੰਮ੍ਰਿਤਮਈ ਵਿਚਾਰ ਨੂੰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੇਤਕ ਚਿਰ ਪੁਨ ਬੀਤਤ ਭਇਓ।
ਇਉਂ ਕਹਿੰਦੇ ਜਦੋਂ ਕੁਝ ਸਮਾਂ ਬਤੀਤ ਹੋਇਆ ਹੈ,
ਪੌਤਰਾ ਤ੍ਰਿਤੈ ਬਹੁਰ ਨਿਪਜਿਓ,
ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਕੁੱਲ ਵਿੱਚ ਸਤਿਗੁਰਾਂ ਦੇ ਗ੍ਰਹਿ ਵਿਖੇ ਤੀਸਰੇ ਪੋਤਰੇ ਦਾ ਜਨਮ ਹੋਇਆ ਹੈ।
ਅਰਜਾਨੀ ਤਹਿ ਨਾਮ ਬਖਾਨਾ।
ਸਤਿਗੁਰਾਂ ਨੇ ਉਸਦਾ ਨਾਮ ਵੀ ਆਪਣੇ ਸ੍ਰੀ ਮੁਖ ਤੋਂ ਉਚਾਰਨ ਕੀਤਾ ਹੈ। ਉਸ ਦਾ ਨਾਮ ਹੈ ਸਾਧ ਸੰਗਤ ਜੀ ਅਰਜਾਨੀ।
ਪੂਰਬ ਸਤਿਗੁਰ ਭਗਤ ਮਹਾਨਾ।
ਕਹਿੰਦੇ ਉਸਦਾ ਵੀ ਗੁਰੂ ਘਰ ਦੇ ਨਾਲ ਪੂਰਬਲਾ ਸੰਬੰਧ ਹੈ। ਜਿਵੇਂ ਆਪਾਂ ਪਿਛਲੇ ਪ੍ਰਸੰਗ ਵਿੱਚ ਵੀ ਸਰਵਣ ਕੀਤਾ ਹੈ ਕਿ ਜਿੰਨਾ ਜਿੰਨਾ ਵੀ ਕਿਸੇ ਦਾ ਸਤਿਗੁਰੂ ਜੀ ਦੇ ਨਾਲ ਸੰਬੰਧ ਹੈ, ਜਿੰਨੀ ਜਿੰਨੀ ਕਿਸੇ ਦੀ ਬੰਦਗੀ ਹੈ, ਜਿੰਨੀ ਜਿੰਨੀ ਕਿਸੇ 'ਤੇ ਬਖਸ਼ਿਸ਼ ਹੈ, ਉਵੇਂ ਉਵੇਂ ਉਹ ਸਰੀਰ ਕਰਕੇ ਔਰ ਮਨ ਕਰਕੇ ਸਤਿਗੁਰੂ ਦੇ ਨੇੜੇ ਹੁੰਦਾ ਹੈ। ਸੋ ਇਸ ਤਰ੍ਹਾਂ ਇਹ ਬੜੀਆਂ ਮਹਾਨ ਰੂਹਾਂ ਨੇ, ਇਹ ਬੜੀਆਂ ਬੰਦਗੀ ਵਾਲੀਆਂ ਮਹਾਨ ਆਤਮਾਵਾਂ ਨੇ ਜਿਨ੍ਹਾਂ ਦਾ ਗੁਰੂ ਘਰ ਵਿਖੇ ਸਰੀਰ ਕਰਕੇ ਜਨਮ ਹੁੰਦਾ ਹੈ। ਕਿਉਂਕਿ ਇਹ ਮਹਾਨ ਆਤਮਾਵਾਂ ਉੱਥੇ ਹੀ ਸਰੀਰ ਧਾਰਨ ਕਰਦੀਆਂ ਨੇ ਜਿੱਥੇ ਬਹੁਤ ਭਜਨ ਬੰਦਗੀ ਔਰ ਨਾਮ ਸਿਮਰਨ ਅਭਿਆਸ ਹੈ। ਕਿਉਂਕਿ ਇਹ ਵੀ ਬੰਦਗੀ ਵਾਲੇ ਹੁੰਦੇ ਨੇ, ਕੋਈ ਪੂਰਬਲੇ ਕਰਮ ਦਾ ਹਿਸਾਬ ਹੈ ਜਿਸ ਕਰਕੇ ਸਰੀਰ ਧਾਰਨਾ ਪੈਂਦਾ। ਜਿਵੇਂ ਯੋਗੀ ਨੇ ਸਰੀਰ ਧਾਰਿਆ, ਉਹਦੀ ਬੰਦਗੀ ਬਹੁਤ ਸੀ, ਸਾਧਨਾ ਬਹੁਤ ਸੀ, ਪਰ ਮਹਾਰਾਜ ਕਹਿੰਦੇ ਇੱਕ ਸਰੀਰ ਹੋਰ ਧਾਰਨਾ ਪਏਗਾ ਫਿਰ ਪ੍ਰਾਪਤੀ ਹੋ ਜਾਏਗੀ। ਸੋ ਉਹ ਸਰੀਰ ਵੀ ਸਤਿਗੁਰਾਂ ਦੇ ਗ੍ਰਹਿ ਵਿਖੇ ਉਸਨੇ ਧਾਰਿਆ। ਸੋ ਇਸ ਪ੍ਰਕਾਰ ਜੋ ਸਤਿਗੁਰਾਂ ਦੇ ਸਾਹਿਬਜ਼ਾਦੇ ਹਨ, ਸਤਿਗੁਰਾਂ ਦੇ ਸਪੁੱਤਰ ਹਨ, ਪੋਤਰੇ ਹਨ, ਜਿੰਨੇ ਵੀ ਸੰਸਾਰਿਕ ਸਰੀਰਕ ਰਿਸ਼ਤੇ ਨਾਤੇ ਨੇ ਗੁਰੂ ਸਾਹਿਬਾਂ ਦੇ, ਉਹ ਵੀ ਬੜੀਆਂ ਬੰਦਗੀ ਵਾਲੀਆਂ ਰੂਹਾਂ ਨੇ, ਕੋਈ ਆਮ ਨਹੀਂ ਹਨ। ਗੁਰੂ ਦੇ ਘਰ ਵਿੱਚ, ਗੁਰੂ ਦੇ ਗ੍ਰਹਿ ਵਿਖੇ, ਗੁਰੂ ਦੀ ਕੁੱਲ ਵਿੱਚ ਸਰੀਰ ਧਾਰਨਾ, ਇਹ ਵੀ ਬੰਦਗੀ ਦਾ ਹੀ ਫਲ ਹੈ। ਸੋ ਇਸ ਪ੍ਰਕਾਰ ਇੱਥੇ ਭਾਈ ਸੰਦੋਖ ਸਿੰਘ ਸਾਹਿਬ ਦੱਸ ਰਹੇ ਨੇ, ਕਹਿੰਦੇ ਕਿ ਪੂਰਬਲੇ ਸਮੇਂ 'ਚ, ਪਿਛਲੇ ਸਮੇਂ 'ਚ ਇਹ ਜੋ ਤੀਸਰਾ ਪੋਤਰਾ ਜਨਮਿਆ ਹੈ, ਇਸ ਦਾ ਵੀ ਗੁਰੂ ਘਰ ਦੇ ਨਾਲ ਸੰਬੰਧ ਹੈ। ਕਿਉਂਕਿ ਪਿਛਲੇ ਕਰਮਾਂ ਦਾ ਵੀ ਸੰਬੰਧ ਹੁੰਦਾ ਹੈ। ਜਿਵੇਂ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ, ਅੰਮ੍ਰਿਤ ਬਾਣੀ ਦਾ ਵਚਨ ਹੈ। ਸੋ ਇਹ ਗੱਲ ਵੱਖਰੀ ਹੈ ਕਿ ਸੰਸਾਰੀ ਬੰਦੇ ਨੂੰ ਬੀਤ ਚੁੱਕੇ ਸਮੇਂ ਦੀ ਸਿਮਰਤੀ ਨਹੀਂ ਹੁੰਦੀ ਕਿ ਮੇਰਾ ਪਿਛਲਾ ਜਨਮ ਕੀ ਸੀ, ਮੈਂ ਕੌਣ ਸੀ। ਸਿਮਰਨ ਸਾਧਨਾ ਦੁਆਰਾ, ਬੰਦਗੀ ਦੁਆਰਾ ਇਹ ਅਵਸਥਾ ਬ੍ਰਹਮ ਗਿਆਨੀ ਮਹਾਂਪੁਰਖ ਨੂੰ ਪ੍ਰਾਪਤ ਹੁੰਦੀ ਹੈ। ਸੋ ਇਉਂ ਇਹ ਜੋ ਤੀਸਰਾ ਬਾਲਕ ਜਨਮਿਆ ਪੋਤਰੇ ਦੇ ਰੂਪ ਵਿੱਚ, ਇਹ ਵੀ ਪਹਿਲਾਂ ਗੁਰੂ ਘਰ ਦਾ ਸੰਬੰਧੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਸੇਵਕ ਹੈ।
ਉਤੋ ਬਿਰਕਤ ਜਨਮਤ ਮ੍ਰਿਤ ਪਾਇਓ।
ਕਹਿੰਦੇ ਬੜਾ ਬਿਰਕਤ ਸੀ, ਇਹ ਬਿਰਕਤ ਸਾਧੂ ਸੀ, ਬੜੀ ਬੰਦਗੀ ਵਾਲੀ ਇਹਦੀ ਅਵਸਥਾ ਹੈ, ਪਰ ਕਹਿੰਦੇ ਅਸੀਂ ਕਲਾ ਵਰਤੀ ਜਨਮਦਿਆਂ ਸਾਰ ਹੀ ਇਸ ਬਾਲਕ ਦੀ ਮ੍ਰਿਤੂ ਹੋ ਗਈ, ਮੌਤ ਹੋ ਗਈ।
ਸ਼ੋਕ ਅਧਿਕ ਜਨਨੀ ਨੇ ਕਹਿਓ।
ਇਉਂ ਕਹਿੰਦੇ ਜੋ ਜਨਨੀ ਹੈ, ਜਨਨ ਵਾਲੀ, ਜਨਮ ਦੇਣ ਵਾਲੀ ਮਾਂ, ਉਸਦੇ ਮਨ ਵਿੱਚ ਬੜਾ ਸ਼ੋਕ ਹੋਇਆ, ਬੜਾ ਦੁੱਖ ਹੋਇਆ।
ਤਿੰਨ ਲੇਕਰ ਗੁਰੂ ਟਿਗ ਪਹੁੰਚਾਇਓ।
ਇਉਂ ਕਹਿੰਦੇ ਉਸ ਮ੍ਰਿਤਕ ਬਾਲਕ ਨੂੰ ਜਨਮ ਤਾਂ ਹੋਇਆ, ਜਨਮ ਤੋਂ ਬਾਅਦ ਉਸੇ ਵੇਲੇ ਮੌਤ ਹੋ ਗਈ, उस बालक दी। तो कहंदे उस वेले वो माता अपने मृतक पुत्र दे शरीर नू लैके सतगुरु श्री गुरु अमरदास सच्चे पातशाह जीयां दे सन्मुख आई है।
रुदत देख कर चरण छुहायो,
सतगुरां दे मन अंदर दया आ गई, सतगुरां दा हिरदा द्रव गया है उस मां नू देखदिया होया। मां रो रही है ना। इतिहास विच एक बड़ी प्रसिद्ध घटना आपां सरवण करदे हां कि जदों गोइंदवाल साहब विखे अमृत वेले एक माता ने चीख मारी सी ते गुरु अमरदास महाराज कहंदे भाई बल्लू देख के आ की गल है। भाई बल्लू ने कहा महाराज एक माई का नौजवान पुत्र अकाल चलाना कर गया, बड़ी दुखी है, सतगुरां दा हिरदा द्रव गया। उस वेले फिर महाराज जी ने कहा सी भाई जिन्ना चिर असी इत्थे आ ना गोइंदवाल साहब विखे इत्थे जम नहीं आएगा। तो इतिहास नूं पढ़िए हैरानी हुंदी है कि जिन्ना चिर श्री गुरु अमरदास महाराज शरीर करके इस तीसरे शरीर विच गोइंदवाल साहब विखे रहे उन्ना चिर किसी की उत्थे मौत नहीं हुई। कोई नौजवान पुत्र अपने मापे के सामने चढ़ाई नहीं किया। सतगुरां दा बचन है, देखो गुरु दे बचन च इन्नी समर्था मौत नूं भी रोक दिता है। सो इस समर्थ सतगुरु की बख्शिश और समर्थ गुरु की समर्था है। सो इउं कहिंदे जदों माता रो रही है सतगुरां दे मन विच दया आई, कहिंदे अपना मुबारक चरण उस मृतक बालक नूं छुहा दिता।
जीवत भयो देख सुख पाए,
इउं कहिंदे सतगुरां दा चरण स्पर्श करदियां ही उस मृतक शरीर दे विच जान आ गई। ਇਹ ਗੁਰੂ ਦੀ ਸਮਰੱਥਾ ਅੰਮ੍ਰਿਤ ਬਾਣੀ ਵਿੱਚ ਵੀ ਮਹਾਰਾਜ ਦੱਸਦੇ ਨੇ ਮ੍ਰਿਤਕ ਕਉ ਜੀ ਵਾਲਨ ਹਾਰ, ਮ੍ਰਿਤਕ ਨੂੰ ਜਿਉਂਦਾ ਕਰਨ ਦੀ ਸਮਰੱਥਾ ਹੈ ਗੁਰੂ ਦੇ ਵਿੱਚ। ਗੁਰੂ ਕੋਈ ਆਮ ਸਰੀਰ, ਕੋਈ ਆਮ ਵਿਅਕਤੀ, ਕੋਈ ਆਮ ਇਨਸਾਨ ਨਹੀਂ ਹੈ, ਇਹ ਤਾਂ ਕੁਝ ਵੀ ਨਹੀਂ ਹੈ। ਸੋ ਇਸ ਕਰਕੇ ਕਈ ਵਾਰੀ ਕੁਝ ਗੁਰਮੁਖਾਂ ਦੇ ਮਨ ਵਿੱਚ ਇਹ ਖਿਆਲ ਆ ਜਾਂਦਾ ਨਹੀਂ ਜੀ ਤਾਂ ਰਿੱਧੀਆਂ ਸਿੱਧੀਆਂ ਨੇ, ਕਰਾਮਾਤਾਂ ਨੇ, ਸ਼ਕਤੀਆਂ ਨੇ। ਕਿਸੇ ਹੱਦ ਤੱਕ ਹੀ ਸ਼ਕਤੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਸਰੂਪ ਹੀ ਐਸਾ ਹੈ ਕਿ ਇਹ ਆਪਣੇ ਆਪ ਹੀ ਕਲਾ ਵਰਤ ਜਾਂਦੀਆਂ ਨੇ। ਇਤਿਹਾਸ ਵਿੱਚ ਜ਼ਿਕਰ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਰਸਤੇ 'ਤੇ ਚੱਲ ਰਹੇ ਸਨ ਅਤੇ ਸਤਿਗੁਰਾਂ ਦੇ ਚਰਣਾਂ ਨੂੰ ਇੱਕ ਹੱਡੀ ਦਾ ਸਪਰਸ਼ ਹੋਇਆ। ਕਿਸੇ ਮੁਰਦੇ ਦੀ ਹੱਡੀ ਪਈ ਸੀ ਰਸਤੇ 'ਚ। ਕਹਿੰਦੇ ਜਦੋਂ ਹੱਡੀ ਨਾਲ ਸਤਿਗੁਰਾਂ ਦੇ ਚਰਨ ਸਪਰਸ਼ ਹੋਏ ਨਾ ਤੇ ਉਹ ਭਟਕਦੀ ਹੋਈ ਰੂਹ ਉੱਥੇ ਹਾਜ਼ਰ ਹੋਈ। ਉਹਨੇ ਧੰਨਵਾਦ ਕੀਤਾ, ਮਹਾਰਾਜ ਤੁਹਾਡੇ ਚਰਨਾਂ ਨਾਲ ਮੇਰੀ ਹੱਡੀ ਛੂਹ ਗਈ ਤੇ ਮੇਰੀ ਇਹ ਪ੍ਰੇਤ ਜੁਨੀ ਕੱਟੀ ਗਈ, ਮੇਰਾ ਕਲਿਆਣ ਹੋ ਗਿਆ। ਹੁਣ ਸਤਿਗੁਰੂ ਨੇ ਉੱਥੇ ਕੋਈ ਕਿਸੇ ਨੂੰ ਦਿਖਾਉਣ ਵਾਸਤੇ ਜਾਂ ਆਪਣੀ ਪ੍ਰਸਿੱਧੀ ਵਾਸਤੇ ਜਾਂ ਦੁਨੀਆਂ 'ਚ ਜੈ ਜੈਕਾਰ ਕਰਾਉਣ ਵਾਸਤੇ ਉਹ ਕਰਾਮਾਤ ਨਹੀਂ ਦਿਖਾਈ। ਸੋ ਗੁਰੂ ਦਾ ਸਰੂਪ ਹੀ ਐਸਾ ਹੈ ਕਿ ਸਤਿਗੁਰੂ ਜੀ ਜਿੱਥੇ ਵੀ ਵਿਚਰਦੇ ਨੇ, ਜਿੱਥੇ ਬਚਨ ਕਰਦੇ ਨੇ, ਸੁਭਾਵਕ ਹੀ ਐਸੀਆਂ ਕਲਾ ਵਰਤਦੀਆਂ ਨੇ ਕਿਉਂਕਿ ਸਤਿਗੁਰੂ ਪਰਮਾਤਮਾ ਦਾ ਸਰੂਪ ਹੈ ਅਤੇ ਪਰਮਾਤਮਾ ਤਾਂ ਸ਼ਕਤੀਆਂ ਨਾਲ ਭਰਿਆ ਪਿਆ। ਦਸਮ ਪਾਤਸ਼ਾਹ ਜੀ ਦੇ ਬਚਨ ਨੇ ਸ੍ਰੀ ਜ਼ਫਰਨਾਮਾ ਸਾਹਿਬ ਬਾਣੀ 'ਚ, ਕਮਾਲੇ ਕਮਾਲਾਤ ਕਾਇਮ ਕਰੀਮ, ਕਮਾਲੇ ਕਮਾਲਾਤ, ਕਮਾਲ ਨਾਮ ਹੈ ਸ਼ਕਤੀ ਦਾ ਅਤੇ ਕਮਾਲਾਤ ਫਾਰਸੀ 'ਚ ਬਹੁ ਵਚਨ ਹੈ ਕਮਾਲ ਦਾ, ਇੱਕ ਵਚਨ ਕਮਾਲ, ਬਹੁ ਵਚਨ ਕਮਾਲਾਤ। ਮਹਾਰਾਜ ਕਹਿੰਦੇ ਆ ਮਾਲਕ ਤੂੰ ਕਰਾਮਾਤਾਂ ਦਾ, ਕਮਾਲਾਂ ਦਾ, ਸ਼ਕਤੀਆਂ ਦਾ ਸਮੂਹ ਹੈ, ਸੋਮਾ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਕੋਈ ਬਹੁਤ ਵੱਡੀਆਂ ਘਟਨਾਵਾਂ ਨਹੀਂ ਗੁਰੂ ਵਾਸਤੇ, ਕਿਉਂਕਿ ਗੁਰੂ ਸਮਰੱਥ ਹੈ, ਸਤਿਗੁਰਾਂ ਨੇ ਕਲਾ ਵਰਤਾਈ ਸੁਭਾਵਕ। ਜਦੋਂ ਉਸ ਬਾਲਕ ਨਾਲ, ਉਸ ਮ੍ਰਿਤਕ ਸਰੀਰ ਨਾਲ ਸਤਿਗੁਰਾਂ ਦਾ ਚਰਨ ਸਪਰਸ਼ ਹੋਇਆ, ਉਸ ਮ੍ਰਿਤਕ ਦੇ ਵਿੱਚ, ਉਸ ਸਰੀਰ ਵਿੱਚ ਕਹਿੰਦੇ ਜਾਨ ਆ ਗਈ, ਸਵਾਸ ਚੱਲਣ ਲੱਗ ਪਏ।
ਨਿਜ ਘਰ ਲੈ ਗਵਨੀ ਹਰ ਖਾਏ,
ਮਾਤਾ ਬੜੀ ਪ੍ਰਸੰਨ ਹੋਈ, ਆਪਣੇ ਘਰ ਵੇਖੇ, ਆਪਣੇ ਬੱਚੇ ਨੂੰ ਲੈ ਗਈ।
ਕੇਤਕ ਕਾਲ ਗ੍ਰਹਿ ਵਿਖੇ ਬਿਤਯੋ ਜਬ।
ਇਉਂ ਕਹਿੰਦੇ ਜਦੋਂ ਕੇਤਕ ਕਾਲ ਕੁਝ ਕੁ ਸਮਾਂ ਬਤੀਤ ਹੋਇਆ,
ਬਾਲਕ ਮ੍ਰਿਤਕ ਭਇਓ ਦੇਖਤ ਤਬ।
ਕਹਿੰਦੇ ਉਸ ਵੇਲੇ ਫਿਰ ਉਸ ਬਾਲਕ ਦੀ ਮ੍ਰਿਤੂ ਹੋ ਗਈ, ਉਸ ਬਾਲਕ ਦੀ ਮੌਤ ਹੋ ਗਈ।
ਸ਼ੁਕਾਰਤ ਜਨਨੀ ਗੁਰ ਪਾਸ,
ਉਸ ਵੇਲੇ ਸ਼ੁਕਾਰਤ ਸ਼ੋਕ ਨਾਮ ਦੁੱਖ, ਆਰਤ ਨਾਮ ਦੁਖੀ, ਸ਼ੋਕਾਰਤ ਦੁੱਖ ਦੇ ਵਿੱਚ ਦੁਖੀ ਉਸ ਬਾਲਕ ਦੀ ਮਾਤਾ ਜੋ ਹੈ,
ਰੁਦਤ ਦੀਨ ਕੀਨਸ ਅਰਦਾਸ।
ਇਉਂ ਕਹਿੰਦੇ ਬੜੀ ਰੁਦਤ ਰੋਂਦੀ ਹੈ ਤੇ ਬੜੀ ਦੀਨ ਹੋ ਕੇ, ਨਿਮਾਣੀ ਹੋ ਕੇ ਫਿਰ ਸਤਿਗੁਰਾਂ ਦੇ ਚਰਨਾਂ ਚ ਬੇਨਤੀਆਂ ਕਰਦੀ ਹੈ।
ਲੋਕ ਹਜ਼ਾਰਨ ਕੇਰ ਸਹਾਇਕ,
ਬੇਨਤੀਆਂ ਕਰਦੀ ਹੈ ਸੱਚੇ ਪਾਤਸ਼ਾਹ ਜੀਓ, ਮੈਂ ਰੋਜ਼ਾਨਾ ਆਪ ਜੀਆਂ ਦੇ ਦਰ ਘਰ ਵਿੱਚ ਦੇਖਦੀ ਹਾਂ ਕਿ ਹਜ਼ਾਰਾਂ ਲੋਕ ਹੀ ਦੁਖੀ ਲੋਕ, ਨਿਮਾਣੇ ਲੋਕ, ਰੋਗੀ ਲੋਕ, ਲੋੜਵੰਦ ਲੋਕ ਆਪ ਜੀ ਦੇ ਦਰ ਤੇ ਆ ਕੇ ਬਖਸ਼ਿਸ਼ਾਂ ਪਾਉਂਦੇ ਹਨ।
ਜਗ ਗੁਰ ਹੋ ਤੁਮ ਸਹਿਜ ਸੁਭਾਇਕ,
ਸੁਭਾਵਕ ਹੀ ਸੱਚੇ ਪਾਤਸ਼ਾਹ ਜੀਓ ਆਪ ਜੀ ਜਗਤ ਦੇ ਗੁਰੂ ਹੋ।
ਮੋਹ ਪਰ ਕਿਰਪਾ ਆਪਣੀ ਤਰੀਏ,
ਇਸ ਕਰਕੇ ਮੇਰੇ ਤੇ ਵੀ ਆਪ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਹੋ। ਮੈਂ ਰੋਜ਼ਾਨਾ ਤੱਕਦੀ ਹਾਂ ਕਿ ਕਿੱਡੇ ਵੱਡੇ ਵੱਡੇ ਅਸਾਧ ਰੋਗੀ, ਜਿਨ੍ਹਾਂ ਨੂੰ ਵੱਡੇ ਵੱਡੇ ਵੈਦਾਂ ਨੇ ਜਵਾਬ ਦੇ ਦਿੱਤਾ ਹੈ, ਆਪ ਜੀ ਦੀ ਸ਼ਰਨ ਵਿੱਚ ਆ ਕੇ ਉਹ ਠੀਕ ਹੁੰਦੇ ਮੈਂ ਦੇਖੇ ਨੇ। ਵੱਡੇ ਵੱਡੇ ਪਾਪੀ ਪਾਮਰ ਉਹ ਸੁਧਰਦੇ ਮੈਂ ਆਪ ਜੀ ਦੇ ਚਰਨਾਂ ਵਿੱਚ ਆਏ ਹੋਏ ਦੇਖੇ ਨੇ। ਸੱਚੇ ਪਾਤਸ਼ਾਹ ਜੀਓ ਮੇਰੇ ਤੇ ਵੀ ਕਿਰਪਾ ਕਰਦੇ ਹੋ।
ਪੁੱਤਰ ਮਰਿਓ ਜਵਾਬਨ ਕਰੀਏ,
ਬਸ ਮੇਰੀ ਇਹੀ ਅਰਦਾਸ ਬੇਨਤੀ ਹੈ, ਮੇਰੇ ਇਸ ਮ੍ਰਿਤਕ ਪੁੱਤਰ ਨੂੰ ਜਿਉਂਦਾ ਕਰ ਦਿਓ।
ਦੀਨ ਸੁਨੁਖਾ ਕੇ ਸੁਨ ਬੈਨ,
ਇਉਂ ਕਹਿੰਦੇ ਦੀਨ ਨਿਮਾਣੀ ਤੇ ਸੁਨੁਖਾ, ਸੁਨੁਖਾ ਕਹਿੰਦੇ ਨੇ ਨੌ ਨੂੰ, ਜੋ ਨੌ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ, ਇਹ ਨੌ ਹੈ ਬਾਬਾ ਮੋਹਰੀ ਜੀ ਦੀ ਪਤਨੀ ਹੈ, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਚ ਇਸ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਨੌਂ ਨੇ ਬੜੇ ਨਿਮਰਤਾ ਵਿੱਚ ਔਰ ਬੜੇ ਦੁਖੀ ਮਨ ਨਾਲ ਅਰਦਾਸਾਂ ਬੇਨਤੀਆਂ ਕਰਦਿਆਂ ਇਹ ਬਚਨ ਕਹੇ, ਗੁਰੂ ਪਿਤਾ ਜੀ ਉਹ ਕਿਰਪਾ ਕਰੋ, ਅਨੰਤ ਜੀਵਾਂ 'ਤੇ ਆਪ ਜੀ ਬਖਸ਼ਿਸ਼ਾਂ ਕਰਦੇ ਹੋ, ਮੇਰੇ 'ਤੇ ਵੀ ਕਿਰਪਾ ਕਰਦੇ ਹੋ।
ਭਰੇ ਕਿਰਪਾ ਸੋ ਸੁੰਦਰ ਨੈਣ,
ਸਤਿਗੁਰਾਂ ਦੇ ਜੋ ਨੈਣ ਹਨ, ਨੇਤਰ ਹਨ, ਕਹਿੰਦੇ ਕਿਰਪਾ ਨਾਲ ਭਰੇ ਹੋਏ ਨੇ। ਇਸ ਕਰਕੇ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਕਿਰਪਾ ਕਟਾਖ ਅਵਲੋਕਨ ਕੀਨੋ, ਅਵਲੋਕਨ ਕਹਿੰਦੇ ਦੇਖਣਾ, ਕਟਾਕਸ਼ ਕਹਿੰਦੇ ਟੇਢੀ ਨਿਗਾਹ, ਮਿਹਰ ਦੀ ਨਿਗਾਹ ਨਾਲ। ਕਹਿੰਦੇ ਜਦੋਂ ਸਤਿਗੁਰੂ ਜੀ ਕਿਸੇ ਦੁਖੀ ਵੱਲ, ਕਿਸੇ ਲੋੜਵੰਦ ਵੱਲ ਮਿਹਰ ਦੀ ਨਿਗਾਹ ਨਾਲ ਤੱਕਦੇ ਨੇ ਨਾ, ਉਸ ਦੇ ਦੁੱਖਾਂ ਤੇ ਰੋਗਾਂ ਨੂੰ ਦੂਰ ਕਰ ਦਿੰਦੇ ਨੇ। ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਇਹ ਅੰਮ੍ਰਿਤ ਵਰਸਦਾ ਹੈ। ਸੋ ਇਸ ਪ੍ਰਕਾਰ ਕਹਿੰਦੇ ਸਤਿਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਵਰਤਾ ਦਿੱਤੀ।
ਬਾਲਕ ਪੁਨ ਤਤਕਾਲ ਜਵਾਇਵ,
ਹਿੰਦੀ ਦਾ ਲਫ਼ਜ਼ ਹੈ ਤਤਕਾਲ, ਤਤਕਾਲ ਕਹਿੰਦੇ ਬੜੀ ਜਲਦੀ, ਬੜੀ ਛੇਤੀ ਨਾਲ। ਸੋ ਇਸ ਪ੍ਰਕਾਰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਦਇਆ ਦ੍ਰਿਸ਼ਟੀ ਨਾਲ ਤੱਕਿਆ ਹੈ, ਸਤਿਗੁਰਾਂ ਨੇ ਆਪਣੀ ਰਸਨਾ ਤੋਂ ਕੋਈ ਬਚਨ ਨਹੀਂ ਕਿਹਾ, ਸੁਭਾਵਕ ਹੀ ਮਹਾਰਾਜ ਜੀ ਨੇ ਮਿਹਰ ਦੀ ਨਿਗਾਹ ਨਾਲ ਤੱਕਿਆ। ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਸਰੂਪ ਕੈਸਾ ਹੈ, ਸਤਿਗੁਰਾਂ ਦੇ ਅੰਦਰ ਕੈਸੀ ਦਇਆ ਹੈ, ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਕੈਸੀ ਤਾਸੀਰ ਹੈ। ਮ੍ਰਿਤਕ ਨੂੰ ਦੇਖਿਆ ਤੇ ਮ੍ਰਿਤਕ ਉੱਠ ਕੇ ਬੈਠ ਗਿਆ, ਇਹ ਸਮਰੱਥ ਗੁਰੂ ਹੈ ਜਿਸ ਦੀ ਸ਼ਰਨ ਵਿੱਚ ਆਪਾਂ ਜੁੜ ਬੈਠੇ ਹਾਂ।
ਅਰਜਾਨੀ ਤਿਨ ਨਾਮ ਤਰਾਇਵ,
ਉਸ ਵੇਲੇ ਆਪਣੇ ਸ੍ਰੀ ਮੁਖ ਤੋਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਉਸ ਬਾਲਕ ਦਾ ਨਾਮ ਅਰਜਾਨੀ ਧਰਿਆ ਹੈ।
ਪੋਤਰੇ ਤੀਨ ਮੋਹਰੀ ਨੰਦ,
ਇਉਂ ਕਹਿੰਦੇ ਜੋ ਬਾਬਾ ਮੋਹਰੀ ਜੀ ਹਨ, ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ, ਉਹਨਾਂ ਦੇ ਤਿੰਨ ਪੋਤਰੇ ਹਨ। ਪਹਿਲੇ ਪੋਤਰੇ ਦਾ ਨਾਮ ਹੈ ਜੋ ਬਾਬਾ ਅਰਥਮਲ, ਦੂਸਰੇ ਹਨ ਬਾਬਾ ਆਨੰਦ ਜੀ ਔਰ ਤੀਸਰੇ ਹਨ ਬਾਬਾ ਅਰਜਾਨੀ ਜੀ। ਬਾਬਾ ਮੋਹਰੀ ਜੀ ਦੇ ਤਿੰਨ ਸਪੁੱਤਰ ਹਨ ਔਰ ਇਹ ਤਿੰਨ ਗੁਰੂ ਅਮਰਦਾਸ ਜੀਆਂ ਦੇ ਪੋਤਰੇ ਹਨ।
ਪ੍ਰਗਟ ਭਏ ਜਗ ਵਿਖੇ ਬਿਲੰਦ,
ਇਉਂ ਕਹਿੰਦੇ ਸੰਸਾਰ ਅੰਦਰ ਬਹੁਤ ਹੀ ਪ੍ਰਗਟ ਹੋਏ ਨੇ, ਬੜੇ ਬਿਲੰਦ, ਫਾਰਸੀ ਦਾ ਲਫ਼ਜ਼ ਹੈ ਬਿਲੰਦੁਲ, ਬਿਲੰਦ ਕਹਿੰਦੇ ਬਹੁਤ ਉੱਚਾ, ਕਹਿੰਦੇ ਬਹੁਤ ਉੱਚੇ ਮੁਰਾਤਬੇ ਨੇ ਇਹਨਾਂ ਦੀਆਂ, ਬਹੁਤ ਵੱਡੀਆਂ ਸੰਸਾਰ ਵਿੱਚ ਪਦਵੀਆਂ ਹਨ।
ਦਿਨ ਦਿਨ ਪ੍ਰਤ ਹਮ ਕੁਲ ਬਿਰਦੈ ਹੈ।
ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇਹ ਬਖਸ਼ਿਸ਼ ਕੀਤੀ ਕਿ ਦਿਨ ਪ੍ਰਤੀ ਦਿਨ ਇਹ ਸਾਡੀ ਕੁਲ ਨੂੰ ਅੱਗੇ ਵਧਾਉਣਗੇ।
ਇਹ ਵਰ ਦਿਓ ਸੁਨਤ ਹਰਖੈ ਹੈ।
ਇਸ ਤਰ੍ਹਾਂ ਦਾ ਜਦੋਂ ਵਰ ਦਿੱਤਾ ਹੈ ਔਰ ਸਾਰੇ ਪਰਿਵਾਰ ਵਾਲੇ ਇਹ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ।
ਭਾਈ ਮੋਹਰੀ ਸੰਤਤ ਐਸੇ।
ਇਸ ਤਰੀਕੇ ਨਾਲ ਕਹਿੰਦੇ ਬਾਬਾ ਮੋਹਰੀ ਜੀ ਦੀ ਜੋ ਸੰਤਾਨ ਹੈ, ਬਾਬਾ ਮੋਹਰੀ ਜੀ ਦੇ ਜੋ ਸੁਪੁੱਤਰ ਹਨ, ਇਸ ਪ੍ਰਕਾਰ ਹੋਏ ਹਨ।
ਮੋਹਨ ਕਥਾ ਸੁਨਹੋ ਪੀ ਜੈਸੇ।
ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਹੁਣ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਜੋ ਦੂਸਰੇ ਸਾਹਿਬਜ਼ਾਦੇ ਹਨ ਬਾਬਾ ਮੋਹਨ ਜੀ, ਕਹਿੰਦੇ ਹੁਣ ਉਹਨਾਂ ਦੇ ਬਾਰੇ ਸੁਣੋ, ਉਹਨਾਂ ਦਾ ਜੀਵਨ ਕੈਸਾ ਹੈ। ਸਤ ਸੰਗਤ ਜੀ ਦੇਖੋ ਇਹ ਕਿੰਨਾ ਦੁਰਲੱਭ ਇਤਿਹਾਸ ਹੈ ਸਤਿਗੁਰਾਂ ਦੇ ਪਵਿੱਤਰ ਜੀਵਨ ਦਾ, ਸਤਿਗੁਰਾਂ ਦੇ ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ, ਪਰਿਵਾਰ ਦਾ। ਕਿੰਨਾ ਡੂੰਘਾ ਗਿਆਨ ਇਸ ਕਥਾ ਦੇ ਵਿੱਚ ਸਾਨੂੰ ਪ੍ਰਾਪਤ ਹੋ ਰਿਹਾ ਹੈ ਕਿ ਸਤਿਗੁਰੂ ਜੀ ਦੇ ਸਪੁੱਤਰ ਕੌਣ ਨੇ, ਸਤਿਗੁਰੂ ਜੀ ਦੀਆਂ ਜੋ ਨੌਹਾਂ ਨੇ ਉਹ ਕੌਣ ਨੇ, ਸਤਿਗੁਰਾਂ ਦੇ ਪੋਤਰੇ ਕੌਣ ਨੇ। ਦੇਖੋ ਕਿੰਨੀ ਬੰਸਾਵਲੀ ਸਾਨੂੰ ਸਾਡੇ ਇਤਿਹਾਸ ਚੋਂ ਮਿਲਦੀ ਹੈ। ਇਸ ਕਰਕੇ ਗੁਰੂ ਚਰਨਾਂ 'ਚ ਅਰਦਾਸ ਕਰਨੀ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਸਾਡਾ ਇਸੇ ਤਰ੍ਹਾਂ ਨਿਸ਼ਚਾ ਆਪ ਜੀ ਦੇ ਇਤਿਹਾਸ ਤੇ ਪਵਿੱਤਰ ਜੀਵਨ ਤੇ ਬਣਿਆ ਰਹੇ। ਕਿਸੇ ਦੀਆਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਕਦੇ ਸਾਨੂੰ ਇਹ ਭਰਮ ਨਾ ਪੈ ਜਾਏ ਕਿ ਸਾਨੂੰ ਇਤਿਹਾਸ ਦੀ ਲੋੜ ਨਹੀਂ ਹੈ। ਦੇਖੋ ਇਹ ਜਿਹੜਾ ਗਿਆਨ ਹੈ ਇਤਿਹਾਸ ਵਿੱਚੋਂ ਸਾਨੂੰ ਮਿਲ ਰਿਹਾ ਹੈ। ਸਾਨੂੰ ਕੋਈ ਪੁੱਛ ਲਏ ਕਿ ਗੁਰੂ ਸਾਹਿਬਾਂ ਦਾ ਪਰਿਵਾਰ ਕਿਹੋ ਜਿਹਾ ਸੀ, ਉਹ ਕੌਣ ਸਨ, ਕਿੰਨੇ ਸਪੁੱਤਰ ਸਨ, ਕਿੰਨੀਆਂ ਸਪੁੱਤਰੀਆਂ ਸਨ, ਉਹ ਕਿੰਨੇ ਪੋਤਰੇ ਸਨ, ਦੋਤਰੇ ਸਨ, ਕਿੱਥੋਂ ਦੱਸਾਂਗੇ ਜੀ ਇਤਿਹਾਸ ਨੂੰ ਆਪਾਂ ਤਿਲਾਂਜਲੀ ਦੇ ਦਿੱਤੀ। ਸੋ ਇਸ ਕਰਕੇ ਇਹ ਸਾਡਾ ਮਾਣ ਮੱਤਾ ਇਤਿਹਾਸ ਇੱਕ ਦੁਰਲੱਭ ਖਜ਼ਾਨਾ ਹੈ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਹੁਣ ਬਾਬਾ ਮੋਹਰੀ ਜੀ ਦੇ ਬਾਰੇ ਮੈਂ ਦੱਸ ਦਿੱਤਾ ਹੈ। ਇਸ ਤੋਂ ਅੱਗੇ ਸਤਿਗੁਰਾਂ ਦੇ ਜੋ ਵੱਡੇ ਸਪੁੱਤਰ ਨੇ, ਬਾਬਾ ਮੋਹਨ ਜੀ ਵੱਡੇ ਸਨ, ਬਾਬਾ ਮੋਹਰੀ ਜੀ ਛੋਟੇ ਨੇ, ਕਹਿੰਦੇ ਬਾਬਾ ਮੋਹਨ ਜੀ ਦੇ ਜੀਵਨ ਬਾਰੇ ਹੁਣ ਦੱਸ ਰਹੇ ਹਾਂ।
ਦੇਹ ਬੁੱਧ ਨਹਿ ਵੱਡ ਅਵਧੂਤ।
ਕਹਿੰਦੇ ਬਹੁਤ ਵੱਡੇ ਅਵਧੂਤ ਅਵਸਥਾ ਵਾਲੇ ਸਨ। ਇਹ ਅਵਧੂਤ ਕਹਿੰਦੇ ਨੇ ਮਾਇਆ ਤੋਂ ਨਿਰਲੇਪ, ਅਵਧੂਤ ਜਿਸ ਨੂੰ ਮਾਇਆ ਦਾ ਕੋਈ ਲੇਪ ਛੇਪ ਨਹੀਂ ਹੈ, ਜੋ ਮਾਇਆ ਦੀ ਖਿੱਚ ਤੋਂ, ਮਾਇਆ ਦੇ ਪ੍ਰਭਾਵ ਤੋਂ ਮੁਕਤ ਅਵਸਥਾ ਵਾਲਾ ਹੈ। ਐਸੀ ਕਹਿੰਦੇ ਇਹਨਾਂ ਦੀ ਅਵਸਥਾ ਹੈ ਬਾਬਾ ਮੋਹਨ ਜੀਆਂ ਦੀ। ਇੱਥੋਂ ਤੱਕ ਕਹਿੰਦੇ ਦੇਹ ਬੁੱਧ ਨਹਿ, ਆਪਣੇ ਦੇਹੀ ਦੀ ਵੀ ਆਪਣੇ ਸਰੀਰ ਦੀ ਵੀ ਇਹਨਾਂ ਨੂੰ ਬੁੱਧ ਨਹੀਂ ਹੈ, ਆਪਣੇ ਸਰੀਰ ਦਾ ਵੀ ਕੋਈ ਗਿਆਨ ਨਹੀਂ ਹੈ। ਇੱਕ ਐਸੀ ਆਤਮਕ ਅਵਸਥਾ ਵਿੱਚ ਵਿਚਰ ਰਹੇ ਨੇ ਜਿਸ ਨੂੰ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਆਪਣੀ ਬਾਣੀ 'ਚ ਲਿਖਦੇ ਨੇ, ਦਰਸ਼ਨ ਦੇਖਤ ਹੀ ਸ਼ੁੱਧ ਕੀ ਨਾ ਸ਼ੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਜੋ ਸੰਸਾਰ ਦੇ ਪਦਾਰਥਾਂ ਨੂੰ, ਸੰਸਾਰ ਦੇ ਵਿਸ਼ਿਆਂ ਨੂੰ ਜਾਣਨ ਵਾਲੀ ਬੁੱਧੀ ਹੁੰਦੀ ਉਹ ਮਤ ਹੈ। ਇਹ ਇੱਕ ਸਾਧ ਸੰਗਤ ਜੀ ਜੜ ਬਿਰਤੀ ਹੈ। ਵੈਸੇ ਜਿਹੜੀ ਮਤ ਹੁੰਦੀ ਹੈ ਜਾਂ ਬੁੱਧ ਹੈ ਜਾਂ ਅੰਤਸ਼ਕਰਨ ਹੈ, ਚਤੁਸ਼ਟਿਆ ਹੈ। ਸੋ ਬੁੱਧੀ ਦੁਆਰਾ ਤੇ ਮਤ ਦੁਆਰਾ ਸੰਸਾਰੀ ਪਦਾਰਥਾਂ ਦਾ ਗਿਆਨ ਹੁੰਦਾ ਹੈ। ਬੁੱਧੀ ਤੇ ਮਤ ਦੇ ਖਤਮ ਹੋਣ ਤੋਂ ਬਾਅਦ ਆਤਮ ਵਿਸ਼ੈਣੀ ਗਿਆਨ, ਆਤਮ ਵਿਸ਼ੈਣੀ ਬੁੱਧੀ ਜਿਸ ਨੂੰ ਕਹਿੰਦੇ ਉਹ ਹਾਸਲ ਹੁੰਦੀ ਹੈ ਬੰਦਗੀ ਦੇ ਪ੍ਰਭਾਵ ਔਰ ਗੁਰੂ ਦੀ ਕਿਰਪਾ ਨਾਲ। ਸੋ ਜਿਹੜੀ ਮਤ ਹੈ ਇਹ ਸਿਰਫ ਸਾਡੇ ਸਰੀਰ ਨੂੰ ਤੇ ਸੰਸਾਰ ਨੂੰ ਜਾਣਦੀ ਹੈ। ਸੋ ਇਸ ਤਰ੍ਹਾਂ ਕਹਿੰਦੇ ਬਾਬਾ ਮੋਹਨ ਜੀ ਦੀ ਅਵਸਥਾ ਹੈ ਕਿ ਇਹਨਾਂ ਦੀ ਜਿਹੜੀ ਮਤ ਐਸੀ ਹੈ ਕਿ ਇਹਨਾਂ ਦੀ ਬੁੱਧੀ ਐਸੀ ਹੈ ਕਿ ਇਹਨਾਂ ਨੂੰ ਆਪਣੇ ਸਰੀਰ ਦੀ ਵੀ ਕੋਈ ਸੋਝੀ ਨਹੀਂ ਹੈ। ਸਰੀਰ ਨੂੰ ਕਿੰਨੀ ਕੁ ਭੁੱਖ ਹੈ, ਕਿੰਨੀ ਕੁ ਪਿਆਸ ਹੈ, ਸਰੀਰ ਦੀ ਕੀ ਲੋੜ ਹੈ, ਕਿਉਂਕਿ ਸੰਸਾਰੀ ਬੰਦਾ ਤਾਂ ਸਰੀਰ ਦੀਆਂ ਲੋੜਾਂ ਵਿੱਚ ਹੀ ਸਾਰੀ ਜ਼ਿੰਦਗੀ ਲੰਘਾ ਦਿੰਦਾ ਹੈ ਨਾ। ਲਿਓ ਲਿਓ ਕਰਦ ਫਿਰੇ ਸਭ ਲੋਕ, ਸਰੀਰ ਨਾਲ ਹੀ ਭੱਜਾ ਹੋਇਆ ਹੈ, ਸਰੀਰ ਨਾਲੋਂ ਹੀ ਟੁੱਟਣਾ ਇਹੀ ਅਸਲ 'ਚ ਸਾਧਨਾ ਹੈ। ਪਰ ਕਹਿੰਦੇ ਇਹਨਾਂ ਦੀ ਪਹਿਲਾਂ ਹੀ ਕੁਦਰਤੀ ਐਸੀ ਅਵਸਥਾ ਹੈ ਕਿਉਂਕਿ ਸਤਿਗੁਰਾਂ ਦੇ ਗ੍ਰਹਿ ਵਿੱਚ ਕੋਈ ਆਮ ਵਿਅਕਤੀ ਦਾ ਜਨਮ ਨਹੀਂ ਹੋਇਆ। ਇਹ ਵੱਡੇ ਵੱਡੇ ਸਿੱਧ ਪੁਰਸ਼ਾਂ ਦਾ, ਵੱਡੇ ਵੱਡੇ ਮਹਾਤਮਾ ਦਾ, ਵੱਡੀ ਵੱਡੀ ਬੰਦਗੀ ਕਰਨ ਵਾਲਿਆਂ ਦਾ ਗੁਰੂ ਘਰ ਦੇ ਵਿੱਚ ਆਉਣਾ ਹੋਇਆ। ਸੋ ਇਸ ਤਰ੍ਹਾਂ ਕਹਿੰਦੇ ਪੂਰਬਲੇ ਜਨਮਾਂ ਦੀ ਇਹਨਾਂ ਦੀ ਬੜੀ ਤਪੱਸਿਆ, ਬੜੀ ਕਮਾਈ ਹੈ, ਜਿਸ ਕਰਕੇ ਅਸੀਂ ਆਤਮਕ ਅਵਸਥਾ ਵਿੱਚ ਹੀ ਬਾਬਾ ਮੋਹਨ ਜੀ ਵਿਚਰਦੇ ਹਨ।
ਪੂਰਨ ਪੁਰਖ ਸਤਿਗੁਰੂ ਸਪੂਤ,
ਕਹਿੰਦੇ ਇਹ ਪੂਰਨ ਪੁਰਖ ਹਨ ਜੋ ਸਤਿਗੁਰੂ ਜੀ ਦੇ ਸਪੂਤ ਹਨ। ਇੱਕ ਹੁੰਦਾ ਪੁੱਤਰ, ਇੱਕ ਹੁੰਦਾ ਸਪੁੱਤਰ। ਕਹਿੰਦੇ ਪੁੱਤਰ ਤਾਂ ਆਮ ਪੁੱਤਰ ਹੁੰਦਾ, ਇਹ ਸਪੁੱਤਰ ਨੇ, ਸ੍ਰੇਸ਼ਟ ਪੁੱਤਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ।
ਵਿਧ ਨਿਖੇਧ ਨਹਿ ਸ਼ੋਕ ਨਾ ਹਰਖਾ,
ਕਹਿੰਦੇ ਐਸੀ ਅਵਸਥਾ ਹੈ ਕਿ ਇਹਨਾਂ ਨੂੰ ਵਿਧ ਨਿਸ਼ੇਧ ਬਾਰੇ ਪਤਾ ਨਹੀਂ ਹੈ। ਇੱਥੋਂ ਅੱਗੇ ਲੰਘ ਚੁੱਕੇ ਨੇ ਸਤ ਸੰਗਤ ਜੀ। ਵਿਦਵਾਨ ਮਹਾਂਪੁਰਖਾਂ ਨੇ ਦੋ ਤਰ੍ਹਾਂ ਦੇ ਕਰਮ ਦੱਸੇ ਨੇ, ਇੱਕ ਵਿਧ ਕਰਮ ਆਉਂਦੇ ਨੇ, ਇੱਕ ਨਿਸ਼ੇਧ ਕਰਮ ਆਉਂਦੇ ਨੇ। ਵਿਧ ਕਰਮ ਉਹ ਨੇ ਜਿਹੜੇ ਕਰਮ ਕਰਨ ਦੀ ਆਗਿਆ ਕੋਈ ਧਰਮ ਸ਼ਾਸਤਰ ਵਿੱਚ ਜਾਂ ਕਿਸੇ ਇਸ਼ਟ ਦੇਵ ਜਾਂ ਗੁਰੂ ਨੇ ਦਿੱਤੀ ਹੈ, ਉਹ ਕਰਮ ਜਿਹੜੇ ਕਰਨੇ ਹਨ, ਕਰਨ ਯੋਗ ਕਰਮ, ਉਹਨਾਂ ਨੂੰ ਕਹਿੰਦੇ ਨੇ ਵਿਧ ਕਰਮ। ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵੇਲੇ ਜਾਗਣ ਦਾ, ਸੰਗਤ ਕਰਨ ਦਾ, ਸੇਵਾ ਸਿਮਰਨ ਕਰਨ ਦਾ ਉਪਦੇਸ਼ ਸਾਨੂੰ ਦਿੱਤਾ, ਇਹ ਵਿਧ ਕਰਮ ਹਨ। ਤਾਂ ਜਿਹੜੇ ਕਰਮ ਕਰਨ ਦੀ ਧਰਮ ਸ਼ਾਸਤਰ ਵਿੱਚ ਜਾਂ ਗੁਰੂ ਨੇ ਮਨਾਹੀ ਕੀਤੀ ਆ, ਕੰਮ ਨਹੀਂ ਕਰਨਾ, ਉਹਨਾਂ ਨੂੰ ਕਹਿੰਦੇ ਨਿਸ਼ੇਧ ਕਰਮ। ਜਿਵੇਂ ਮਹਾਰਾਜ ਜੀ ਨੇ ਕਿਹਾ ਹੈ ਕਿ ਭਾਈ ਨਸ਼ਿਆਂ ਦਾ ਤਿਆਗ ਕਰਨਾ ਹੈ ਔਰ ਨਿੰਦਾ ਚੁਗਲੀ ਤੋਂ ਬਚਣਾ ਹੈ, ਬੇਈਮਾਨੀ ਨਹੀਂ ਕਰਨੀ ਹੈ, ਝੂਠ ਨਹੀਂ ਬੋਲਣਾ ਹੈ, ਸੋ ਇਹ ਕਰਮਾਂ ਤੋਂ ਰੋਕਿਆ। ਜਿਹੜੇ ਕਰਮਾਂ ਤੋਂ ਇਸ਼ਟ ਦੇਵ, ਗੁਰੂ ਜਾਂ ਧਰਮ ਸ਼ਾਸਤਰ ਨੇ ਰੋਕਿਆ ਹੈ, ਉਹ ਜਿਹੜੇ ਕਰਮ ਉਹਨੂੰ ਕਹਿੰਦੇ ਨਿਸ਼ੇਧ ਕਰਮ। ਜਿਹੜੇ ਕਰਮ ਕਰਨ ਦੀ ਆਗਿਆ ਦਿੱਤੀ, ਜਿਹਦੇ ਨਾਲ ਕਲਿਆਣ ਹੋਣਾ, ਭਲਾ ਹੋਣਾ, ਉਹਨੂੰ ਕਹਿੰਦੇ ਨੇ ਵਿਧ ਕਰਮ। ਦੋ ਤਰ੍ਹਾਂ ਦੇ ਕਰਮ, ਵਿਧ ਨਿਸ਼ੇਧ। ਪਰ ਇਹ ਪਹਿਲੀ ਅਵਸਥਾ ਵਿੱਚ ਇਹਨਾਂ ਦਾ ਗਿਆਨ ਹੁੰਦਾ, ਜਗਿਆਸੂ ਵਾਸਤੇ ਬੜਾ ਜ਼ਰੂਰੀ ਹੈ ਕਿ ਮੇਰੇ ਵਾਸਤੇ ਕਿਹੜੇ ਕੰਮ ਕਰਨ ਯੋਗ ਹਨ, ਕਿਹੜੇ ਨਹੀਂ ਹਨ। ਇਸ ਕਰਕੇ ਪਹਿਲੀ ਅਵਸਥਾ 'ਚ ਤੋਂ ਜਦੋਂ ਸਹਿਜ ਸਹਿਜ ਇਹਨਾਂ ਕਰਮਾਂ ਵਿੱਚ ਪਰਪੱਕਤਾ ਹੋ ਜਾਂਦੀ ਹੈ, ਫਿਰ ਇਸ ਤੋਂ ਅੱਗੇ ਅਵਸਥਾ ਲੰਘ ਜਾਂਦੀ ਹੈ। ਫਿਰ ਕਹਿੰਦੇ ਇਸ ਤਰ੍ਹਾਂ ਦੇ ਗੁਰਮੁਖ ਨੂੰ ਜਾਂ ਇਸ ਤਰ੍ਹਾਂ ਦੇ ਅਭਿਆਸੀ ਨੂੰ ਫਿਰ ਇਹ ਲੋੜ ਨਹੀਂ ਰਹਿੰਦੀ ਕਿ ਮੇਰੇ ਵਾਸਤੇ ਵਿਧ ਅਤੇ ਨਿਸ਼ੇਧ ਕੀ ਹੈ। ਇਹਦੇ ਵਿੱਚ ਬਹੁਤ ਡੂੰਘਾ ਗਿਆਨ ਹੈ, ਬੜੀ ਬਾਰੀਕੀ ਹੈ। ਪਰ ਸਾਧ ਸੰਗਤ ਜੀ ਮੁੱਖ ਰੂਪ ਵਿੱਚ ਇੰਨਾ ਕੁ ਸਮਝ ਲਈਏ, ਜਿਵੇਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਅੰਦਰ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ, ਪਾਪ ਪੁੰਨ ਦੋਏ ਏਕ ਸਮਾਨ। ਕਹਿੰਦੇ ਪਾਪ ਅਤੇ ਪੁੰਨ ਇੱਕੋ ਹੀ ਸਮਾਨ ਹਨ, ਪਰ ਇਹ ਇੱਕ ਆਤਮਕ ਅਵਸਥਾ ਵਾਲੇ ਗੁਰਮੁਖ ਦੀ, ਅਭਿਆਸੀ ਦੀ ਅਵਸਥਾ ਹੈ, ਜਿੱਥੇ ਉਹ ਸਾਧਨਾ ਕਰਕੇ ਪਹੁੰਚ ਗਿਆ ਹੈ, ਉਸ ਵਾਸਤੇ ਪਾਪ ਦੇ ਪੁੰਨ ਇੱਕ ਸਮਾਨ ਹੋ ਜਾਂਦੇ ਨੇ। ਜੇ ਪਹਿਲੀ ਅਵਸਥਾ ਵਿੱਚ ਹੀ ਕੋਈ ਸੋਚੇ ਚਾਹੇ ਪਾਪ ਕਰੋ ਚਾਹੇ ਪੁੰਨ ਕਰੋ ਇੱਕੋ ਹੀ ਗੱਲ ਹੈ, ਫਿਰ ਤਾਂ ਸਾਰਾ ਢਾਂਚਾ ਹੀ ਵਿਗੜ ਜਾਏਗਾ ਨਾ। ਫਿਰ ਤਾਂ ਧਰਮ ਕਰਨ ਦੀ, ਸੰਗਤ ਕਰਨ ਦੀ, ਨਾਮ ਜਪਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਅਸੀਂ ਕਹਾਂਗੇ ਬਾਣੀ ਕਹਿੰਦੀ ਚਾਹੇ ਪਾਪ ਕਰੋ ਚਾਹੇ ਪੁੰਨ ਕਰੋ ਇੱਕੋ ਹੀ ਗੱਲ ਹੈ। ਪਰ ਉਹ ਇੱਕ ਆਤਮਕ ਅਵਸਥਾ ਹੈ, ਉੱਥੇ ਪਹੁੰਚ ਕੇ ਫਿਰ ਵਿਧ ਨਿਸ਼ੇਧ ਕਰਮਾਂ ਦੀ ਲੋੜ ਨਹੀਂ ਰਹਿੰਦੀ। ਅਸਲ 'ਚ ਬ੍ਰਹਮ ਗਿਆਨੀ ਦੀ ਜਾਂ ਆਤਮ ਜਗਿਆਸੂ ਦੀ, ਆਤਮ ਗਿਆਨੀ ਦੀ ਅਵਸਥਾ ਹੈ। ਸੋ ਕਹਿੰਦੇ ਇਸ ਪ੍ਰਕਾਰ ਬਾਬਾ ਮੋਹਨ ਜੀ ਵਿਧ ਨਿਸ਼ੇਧ ਨਹਿ, ਵਿਧ ਨਿਸ਼ੇਧ ਤੋਂ ਅੱਗੇ ਲੰਘ ਚੁੱਕੇ ਨੇ। ਨਹਿ ਸ਼ੋਕ ਕਰਨ ਹਰਖਾ, ਨਾ ਇਹਨਾਂ ਨੂੰ ਕੋਈ ਸ਼ੋਕ ਹੈ ਨਾ ਹਰਖ ਹੈ। ਆਵਤ ਹਰਖ ਨਾ ਜਾਵਤ ਦੁੱਖਾ, ਨਹਿ ਵਿਆਪੈ ਮਨ ਸ਼ੋਗਨੀ, ਮਨ ਵਿੱਚ ਕੋਈ ਸ਼ੋਗ ਨਹੀਂ, ਚਿੰਤਾ ਨਹੀਂ ਹੈ। ਸੰਸਾਰੀ ਬੰਦੇ ਦਾ ਤਾਂ ਸੁਭਾਅ ਹੈ ਨਾ ਕਿ ਜਦੋਂ ਕੁਝ ਮਿਲ ਜਾਏ ਖੁਸ਼ ਹੋ ਜਾਂਦਾ, ਜਦੋਂ ਕੁਝ ਚਲਾ ਜਾਏ ਦੁਖੀ ਹੋ ਜਾਂਦਾ। ਪਰ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਬੰਦਗੀ ਕਰਨ ਵਾਲੇ ਕਿਸੇ ਅਵਸਥਾ ਦੇ ਮਾਲਕ ਨੇ, ਉਹਨਾਂ ਕੋਲ ਬਹੁਤ ਕੁਝ ਆ ਜਾਏ ਖੁਸ਼ ਨਹੀਂ ਹੁੰਦੇ, ਸਭ ਕੁਝ ਚਲਾ ਜਾਏ ਦੁਖੀ ਨਹੀਂ ਹੁੰਦੇ, ਇਹ ਉਹਨਾਂ ਦੀ ਆਤਮਕ ਅਵਸਥਾ ਹੈ।
ਅੰਤਰ ਕੇ ਰਸ ਨੇ ਮਨ ਕਰਖਾ,
ਕਹਿੰਦੇ ਅੰਦਰ ਦੇ ਰਸ ਨੇ ਮਨ ਨੂੰ ਕਿਰਖਿਆ ਹੋਇਆ। ਕਿਰਖ ਨਾਮ ਹੁੰਦਾ ਸਾਧ ਸੰਗਤ ਜੀ ਖਿੱਚਣਾ, ਇੱਕ ਸ਼ਬਦ ਆਪਾਂ ਹਿੰਦੀ ਚ ਸੁਣਦੇ ਹਾਂ ਆਕਰਸ਼ਣ, ਆਕਰਸ਼ ਖਿੱਚਣਾ, ਅਸਲ ਦੇ ਵਿੱਚ ਲਫ਼ਜ਼ ਹੈ ਕਿਰਖ, ਕਿਰਖਾ ਖਿੱਚ ਲੈਣਾ। ਕਹਿੰਦੇ ਇਹਨਾਂ ਨੂੰ ਬੰਦਗੀ ਵਿੱਚ ਅੰਦਰੂਨੀ ਤੌਰ 'ਤੇ, ਆਤਮਕ ਤੌਰ 'ਤੇ ਐਸਾ ਆਨੰਦ ਆ ਰਿਹਾ ਹੈ, ਐਸਾ ਰਸ ਆ ਰਿਹਾ ਹੈ, ਇਹਨਾਂ ਨੂੰ ਹੁਣ ਬਾਹਰਲੇ ਰਸਾਂ ਕਸਾਂ ਦੀ, ਪਦਾਰਥਾਂ ਦੀ ਲੋੜ ਹੀ ਨਹੀਂ ਹੈ, ਐਸਾ ਇਹ ਰਸ ਹੈ। ਉਹ ਰਸ ਪੀਆ, ਇਹ ਰਸ ਨਹੀਂ ਪਾਵਾ, ਇਹ ਜਗਿਆਸੂ ਦੀ ਅਵਸਥਾ ਹੈ। ਕਹਿੰਦੇ ਐਸੀ ਆਤਮਕ ਅਵਸਥਾ 'ਚ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਵਿਚਰਦੇ ਹਨ।
ਇੱਕ ਦਿਨ ਸ਼੍ਰੀ ਗੁਰੂ ਸਹਿਸ ਪਾਏ,
ਇੱਕ ਦਿਨ ਕਹਿੰਦੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਸੁਭਾਵਕ ਹੀ
ਇੱਕ ਮੋਹਨ ਸਿਸ ਬਾਖ ਅਲਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਬਾਬਾ ਮੋਹਨ ਜੀ ਆਏ। ਤੇ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਦੇਖ ਕੇ ਸੁਭਾਵਕ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨ ਕਹੇ।
ਆਓ ਪੁੱਤਰ ਮੋਹਨ ਮਸਤਾਨੇ,
ਮਹਾਰਾਜ ਕਹਿਣ ਲੱਗਿਆ ਮਸਤਾਨੇ ਪੁੱਤਰ ਮੋਹਨ ਜੀ ਆਓ। ਵੈਸੇ ਅੱਜ ਜਿਹੜਾ ਮਸਤਾਨਾ ਸ਼ਬਦ ਹੈ ਥੋੜਾ ਜਿਹਾ ਬਦਨਾਮ ਹੋ ਚੁੱਕਾ ਹੈ। ਜਿਹੜਾ ਕੋਈ ਸ਼ਰਾਰਤਾਂ ਕਰੇ ਜਾਂ ਕੋਈ ਲੜਾਈ ਝਗੜਾ ਕਰੇ ਜਾਂ ਜਿਸ ਨੂੰ ਕੋਈ ਸ਼ੁੱਧ ਬੁੱਧ ਨਾ ਹੋਵੇ ਸੰਸਾਰ ਦੇ ਵਿੱਚ, ਕਹਿੰਦੇ ਤਾਂ ਮਸਤਾਨਾ ਹੀ ਹੈ। ਅਸਲ ਵਿੱਚ ਮਸਤਾਨਾ ਇੱਕ ਆਤਮਕ ਅਵਸਥਾ ਹੈ। ਮਸਤਾਨਾ ਜਿੱਥੇ ਸੁੱਖ ਦੁੱਖ ਤੋਂ ਪਰੇ ਦੀ ਆਤਮਕ ਅਵਸਥਾ, ਉਹਦੇ ਵਾਸਤੇ ਇਸਲਾਮੀ ਧਰਮ ਵਿੱਚ ਮਸਤਾਨਾ ਸ਼ਬਦ ਜਿਹੜਾ ਹੈ ਵਰਤਿਆ ਜਾਂਦਾ ਹੈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਭਾਵ ਕਿਹਾ ਪੁੱਤਰ ਆਓ, ਤੁਸੀਂ ਬੜੇ ਮਸਤਾਨੇ ਹੋ।
ਸਹਿਜ ਸਰੂਪ ਵਿਖੇ ਗਲਤਾਨੇ,
ਮਹਾਰਾਜ ਕਹਿੰਦੇ ਤੁਸੀਂ ਤਾਂ ਸਹਿਜ ਸਰੂਪ ਦੇ ਵਿੱਚ ਗਲਤਾਨ ਹੋ। ਗਲਤਾਨ ਕਹਿੰਦੇ ਬਿਲਕੁਲ ਡੁੱਬ ਜਾਣਾ, ਗਲਤਾਨ ਹੋ ਜਾਣਾ। ਮਹਾਰਾਜ ਕਹਿੰਦੇ ਐ ਪੁੱਤਰ ਮੋਹਨ ਜੀ, ਤੁਸੀਂ ਬੜੀ ਮਸਤਾਨੀ ਅਵਸਥਾ ਚ ਹੋ, ਤੁਸੀਂ ਤਾਂ ਬੜੇ ਸਹਿਜ ਵਿੱਚ ਡੁੱਬੇ ਹੋਏ ਹੋ। ਤੋ ਸਹਿਜ ਅਵਸਥਾ, ਸਹਿਜ ਦਾ ਇੱਕ ਅਰਥ ਹੁੰਦਾ ਧੀਰਜ, ਸਹਿਜ ਅਵਸਥਾ ਸਹਿਜੇ ਹੋਤਾ ਜਾਏ ਸੋ ਹੋਏ। ਸਹਿਜ ਦਾ ਇੱਕ ਅਰਥ ਹੁੰਦਾ ਆਤਮਕ ਗਿਆਨ, ਸਹਿਜ ਆਤਮਕ ਗਿਆਨ ਨੂੰ ਵੀ ਕਹਿੰਦੇ ਨੇ। ਕਹਿੰਦੇ ਤੁਸੀਂ ਤਾਂ ਆਤਮਕ ਗਿਆਨ ਵਿੱਚ ਸਹਿਜ ਅਵਸਥਾ ਵਿੱਚ ਹੀ ਰਹਿੰਦੇ ਹੋ।
ਇਸ ਦਿਨ ਤੇ ਮੋਹਨ ਲਹਿ ਗਿਆਨ,
ਇਸ ਵੇਲੇ ਕਹਿੰਦੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਰਸਨਾ ਤੋਂ ਇਹ ਬਚਨ ਬਾਬਾ ਮੋਹਨ ਜੀ ਦੇ ਕੰਨਾਂ ਦੇ ਦਰਵਾਜ਼ੇ ਰਾਹੀਂ ਅੰਤਿਸ਼ ਕਰਨ ਵਿੱਚ ਗਿਆ ਨਾ, ਦੇਖੋ ਗੁਰੂ ਦੇ ਸ਼ਬਦ ਦਾ, ਗੁਰੂ ਦੇ ਬਚਨ ਦਾ ਕਿੱਡਾ ਅਸਰ ਹੈ, ਕਿੱਡੀ ਤਾਸੀਰ ਹੈ ਇਸ ਬਾਣੀ ਦੀ, ਇਸ ਸ਼ਬਦ ਦੀ। ਸੋ ਇਸ ਕਰਕੇ ਕਹਿੰਦੇ ਜਦੋਂ ਕੰਨਾਂ ਵਿੱਚ ਬਾਬਾ ਮੋਹਨ ਜੀ ਨੇ ਗੁਰੂ ਪਿਤਾ ਜੀ ਦੇ ਬਚਨ ਸੁਣੇ, ਕੰਨਾਂ ਰਾਹੀਂ ਉਹ ਬਚਨ ਅੰਤਿਸ਼ ਕਰਨ ਤੱਕ ਪਹੁੰਚੇ, ਅੰਤਿਸ਼ ਕਰਨ ਨੂੰ ਜਦੋਂ ਬਚਨ ਸਪਰਸ਼ ਹੋਏ, ਅੰਤਿਸ਼ ਕਰਨ ਸ਼ੁੱਧ ਹੋਇਆ, ਅੰਦਰੋਂ ਮਲ ਵਕਸ਼ੇਪ ਅਵਰਣ ਅਵਿਦਿਆ ਰਾਗ ਦਵੈਸ਼ ਅਸਿਮਤਾ ਅਭਿਨਵੇਸ਼ ਸਾਰੀਆਂ ਚੀਜ਼ਾਂ ਦਾ ਅੰਤ ਹੋ ਗਿਆ, ਅੰਤਿਸ਼ ਕਰਨ ਸ਼ੁੱਧ ਹੋ ਗਿਆ। ਆਤਮਕ ਗਿਆਨ ਵਾਲੀ, ਪਰਪੱਕਤਾ ਵਾਲੀ, ਦ੍ਰਿੜ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ।
ਦੇਹ ਬੁੱਧ ਅਦਵੈਤੀ ਹਾਨ,
ਕਹਿੰਦੇ ਉਸ ਵੇਲੇ ਦੇ
ਪਾਠ ਅਸੰਜਤ,
ਇੱਕ ਦਿਨ ਕਹਿੰਦੇ ਇਸੇ ਤਰ੍ਹਾਂ ਦਰਵਾਜ਼ੇ ਜਿਹੜੇ ਬੰਦ ਹਨ ਉਸ ਕੋਠੜੀ ਦੇ,
ਵਹਿਰ ਨਿਕਸ ਗਮਨਿਓ ਮਨੋਰੰਜਤ,
ਕਹਿੰਦੇ ਦਰਵਾਜ਼ੇ ਬੰਦ ਨੇ ਔਰ ਬਾਬਾ ਮੋਹਨ ਜੀ ਉਸ ਕੋਠੜੀ ਤੋਂ ਬਾਹਰ ਮਨੋਰੰਜਤ, ਉਹਨਾਂ ਦਰਵਾਜ਼ਿਆਂ ਨੂੰ ਖੋਲ੍ਹ ਕੇ ਬਾਹਰ ਆਏ ਨੇ, ਦਰਵਾਜ਼ੇ ਬੰਦ ਕਰ ਰੱਖੇ ਨੇ ਤੇ ਆਪਣੀ ਮਨ ਦੀ ਖੁਸ਼ੀ ਵਿੱਚ ਹੀ, ਆਪਣੀ ਮੌਜ ਵਿੱਚ ਹੀ ਇੱਕ ਦਿਨ ਬਾਹਰ ਆ ਗਏ।